सतनाम श्री वाहे गुरु साहिब जी तनासरी महला पंजवा जिस कौ बिसरै प्राण पत दाता सोई गनहो अपागा चरण कमल जाका मन राग्यो अमे सरोवर पागा जिस कौ बिसरै प्राण पत दाता सोई गनहो अपागा चरण कमल जाका मन राग्यो अमे सरोवर पागा तेरा जान राम नाम रंग जागा आलस शीज गया सब तन ते प्रीतम स्यो मन लागा रहाओ जह जह पेख तह नारायण सगल कटा महतागा नाम उदक पीवत जान नानक त्यागे सब अनुरागा जह जह पेख तह नारायण सगल कटा महतागा नाम उदक पीवत जान नानक त्यागे सब अनुरागा वाहिगुरु जी का खालसा वाहिगुरु जी की फतेह।
जुगो जुग अटल तखत चवर छत्र दे शहनशाह सतगुरु तन तन श्री गुरु ग्रंथ साहिब सचे पातशाह महाराज जी दी पावन पवित्र हजूरी अंदर जुड़ मिल बैठे गुरु का खास रूप गुरु रूप प्यारी साध संगत जी टीवी चैनल दे माध्यम राही आपो अपने घरां अंदर जुड़ मिल बैठे समूह माई भाई गुरफतेह प्रवान करना वाहे गुरु जी का खालसा वाहे गुरु जी की फतेह। सचखंड श्री हरिमंदर साहिब जी तो अमृत वेले जो आपां सारिआं नूं पावन श्री मुख वाक साहिब जी की बख्शिश होई है उस दी कथा विचार करन सुनन वास्ते आपां समूह माई भाई सतगुरां दी हजूरी अंदर एकत्र होए हां। अज दे पावन श्री मुख वाक साहिब जी दे अंदर हुक्मनामा साहिब जी की आरंभता करदिआं सच्चे पातशाह जी ने उन्हां मनुखां दा जिक्र कीता जिन्हां ने परमेशर नूं रब नूं भुलाई छड्डिआ होर धंदिआं पदार्थां विच सारा मनुखा जन्म व्यर्थ गवा लिया। नाल ही सतगुरां ने उन्हां मनुखां दी गल भी कीती है ਜਿਨ੍ਹਾਂ ਨੇ ਇਸ ਮਾਤ ਲੋਕ ਤੇ ਆਣ ਕਰਕੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੇ ਸੰਕਲਪ ਨੂੰ ਪੂਰਾ ਕਰ ਲਿਆ, ਯਾਤਰਾ ਸਫਲਾ ਕਰ ਲਈ, ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਮੂਹ ਮਾਈ ਭਾਈ ਸਾਰੇ ਹੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਅੱਜ ਦਾ ਸ੍ਰੀ ਪਾਵਨ ਮੁਖ ਵਾਕ ਸਾਹਿਬ ਰਾਗ ਧਨਾਸਰੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋਇਆ ਹੈ।
ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
ਆਰੰਭਤਾ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਜਿਸ ਕਉ ਬਿਸਰੈ ਜਿਨ੍ਹਾਂ ਨੂੰ ਵਿਸਰ ਗਿਆ, ਭੁੱਲ ਗਿਆ, ਪ੍ਰਾਨ ਪਤ ਦਾਤਾ ਜਿਨ੍ਹੇ ਸਾਹ ਦਿੱਤੇ ਤੇ ਸਾਹ ਚੱਲਦੇ ਤੇ ਆਪਾਂ ਜੀਂਦੇ ਹਾਂ, ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਮਾਲਕ, ਸਾਹਾਂ ਦਾ ਦਾਤਾ। ਅਸਲ ਚ ਇਹ ਮਨੁੱਖ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਸਤਿਗੁਰਾਂ ਨੇ ਬੜਾ ਜ਼ਿਕਰ ਕੀਤਾ ਗੁਰਬਾਣੀ ਅੰਦਰ ਵੀ ਕਿਵੇਂ ਭੁੱਲਦਾ, ਇੱਕ ਸ਼ਬਦ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਮਨੁੱਖ ਦਾ ਜਨਮ ਹੁੰਦਾ ਹੈ, ਇਹ ਰੋਇਆ, ਮਾਂ ਨੇ ਦੁੱਧ ਮੂੰਹ ਦੇ ਵਿੱਚ ਪਾ ਦਿੱਤਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਲੜੀ ਤੁਰ ਪਈ ਪਰਮੇਸ਼ਰ ਨੂੰ ਭੁੱਲਣ ਦੀ, ਫਿਰ ਦੂਜੇ ਮਾਏ ਬਾਪ ਕੀ ਸੁੱਧ, ਫਿਰ ਮਾਂ ਬਾਪ ਦੀ ਪਛਾਣ, ਤੀਜੇ ਭਈਆ ਭਾਬੀ ਬੇਬ, ਫਿਰ ਭੈਣਾਂ ਭਰਾਵਾਂ ਦੀ ਪਛਾਣ, ਚੌਥੇ ਪਿਆਰ ਉਪੰਨੀ ਖੇਡ। ਜਿਵੇਂ ਜਿਵੇਂ ਇਹ ਵੱਡਾ ਹੁੰਦਾ ਗਿਆ, ਰੱਬ ਦੂਰ ਹੁੰਦਾ ਗਿਆ, ਕਦੀ ਕੁਝ ਨੇੜੇ ਆ ਗਿਆ, ਕਦੀ ਕੁਝ ਨੇੜੇ ਆ ਗਿਆ, ਪਰ ਜਿਨ੍ਹੇ ਸਾਹ ਪਾਏ, ਜੋ ਪ੍ਰਾਣਾਂ ਦਾ ਦਾਤਾ ਸੀ, ਸਾਹਾਂ ਦਾ ਦਾਤਾ ਸੀ, ਜਿਸ ਦੀ ਚੇਤਨ ਸੱਤਾ ਕਰਕੇ ਇਹ ਸਰੀਰ ਚੱਲ ਰਿਹਾ, ਉਹ ਯਾਦ ਨਹੀਂ ਆਇਆ। ਸਤਿਗੁਰਾਂ ਨੇ ਇਹ ਵੀ ਜ਼ਿਕਰ ਕੀਤਾ, ਸੁੱਤ ਕੰਚਨ ਸਿਉ ਹੇਤ ਵਧਾਇਆ, ਸਭ ਕੁਛ ਆਪਣਾ ਇਕਰਾਮ ਪਰਾਇਆ ਵੀ ਦਿੱਤਾ, ਤੇ ਸਾਰਾ ਕੁਝ ਇਹ ਪਦਾਰਥ ਧੀਆਂ ਪੁੱਤਰ ਪਰਿਵਾਰ ਉਹਦਾ ਸੀ, ਪਰ ਹੇਤ ਪਿਆਰ ਇਸ ਦੇ ਨਾਲ ਵੱਧ ਗਿਆ, ਜਿਹਨੇ ਦਿੱਤਾ ਸੀ ਇਕਰਾਮ ਪਰਾਇਆ ਉਹ ਪਰਾਇਆ ਹੀ ਕਰ ਛੱਡਿਆ, ਉਸ ਦੀ ਕਦੀ ਯਾਦ ਨਹੀਂ ਆਈ। ਸੱਚ ਹੈ ਆਪਾਂ ਬੈਠੇ ਹਾਂ, ਸੰਗਤ ਕਰ ਰਹੇ ਹਾਂ, ਗੁਰੂ ਦੀ ਯਾਦ ਵਿੱਚ ਜੁੜਨ ਵਾਸਤੇ, ਗੁਰੂ ਦੀਆਂ ਗੱਲਾਂ ਸੁਣ ਕੇ ਸੁਰਤ ਜੋੜਨ ਵਾਸਤੇ ਬੈਠੇ ਹਾਂ, ਗੁਰੂ ਘਰ ਆਉਂਦੇ ਹਾਂ, ਪਾਠ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਬੜੇ ਧਰਮ ਦੇ ਕਰਮ ਕਰਦੇ ਹਾਂ, ਗੁਰੂ ਯਾਦ, ਪਰਮੇਸ਼ਰ ਯਾਦ ਆ ਜਾਵੇ, ਯਾਦ ਬਣੀ ਰਹੇ, ਇਹ ਸੁਰਤ ਟਿਕੀ ਰਹੇ। ਪਰ ਇੱਕ ਸੱਚਾਈ ਹੈ, ਮੈਂ ਕਬੂਲ ਕਰਦਾ ਜੀ, ਇਹ ਸਾਰੇ ਧਰਮ ਦੇ ਕਰਮ ਕਰਦੇ ਆ ਨਾ, ਗੁਰੂ ਦੇ ਨਾਲ ਯਾਦ ਜੁੜੀ, ਪਰਮੇਸ਼ਰ ਦੇ ਨਾਲ ਯਾਦ ਜੁੜੀ ਜਾਂ ਨਹੀਂ ਇਹ ਤੇ ਪਤਾ ਨਹੀਂ, ਪਰ ਇਹ ਸਾਰੇ ਕਰਮ ਕਰਦਿਆਂ कारोबार की याद, धियां की याद, पुत्रां की याद, परिवार की याद, ये विच विच फेरा पाई जाती है। जदकि कदी आपां नहीं वेख्या कि किसी ने पुत्र नूं याद करना, धी नूं याद करना, विदेश रहिंदे पति नूं पत्नी ने याद करना, पत्नी ने पति नूं याद करना, किधरे हरमोनिया फड़िया होवे, कीर्तन करदा होवे कि मैं अपने फलाने रिश्ते की याद विच जुड़ बैठा, नहीं लोड़ ही नहीं पैंदी, वो चित विच वसे आ जी। पिछली कथा दे विच भी जिक्र आया सी, मन बुद्ध चित अहंकार जिन्हां चारां दे समूह नूं नाम दिता अंतशकरण हिरदा, जिथे परमेशर दा वासा, परमेशर दे नाम दा वासा होना। इस दे विच याद पदार्थां दी, परिवार दी, बड़ी तरह दीयां यादां, परमेशर दी याद किसे भागां वाले दे नसीब हुंदी है, नहीं ते होर यादां बड़ियां। बैठे गुरु घर हुंने आ पर याद परिवार कारोबारी आ रहा, क्योंकि विसरिया होया जी, प्राया करके जाने होया ना, जा असल दे विच सांझ उस दे नाल ही करीबी पैंदी है जिन्हों आपां अपना करके जानदे, जिन्हों पराया करके जानदे, उहदी याद भी कदी कदाई अंदर तुरदी है। कोशिश करनी चाहीदी है, माड़ी नहीं, संगत करनी, गुरु घर आउणा, कीर्तन कथा वख्यान सुनना, बैठना, बाणी पढ़नी जां सुननी, पर इह सारा कुछ करदिआं वी याद उहनां दी आउंदी है जिन्हां दी याद विच बैठे नहीं, पर उहनां दी याद फेरा पाई जांदी है, क्योंकि पुरने जो नित्ता प्रति संकल्प विकल्प तुरे ने वो घूम घुमा के याद उही आ जांदे, जिस दी याद विच जुड़न दी कोशिश कर रहे हां वो याद नहीं आउंदा। अज बाहरी वरतारा ये ते अंदरूनी वरतारा ना किवें रब भुलिया जी। जदों परिवारां दे विच कोई दुख आउंदा है उदों ते उलामे दिंदे आं कि ये बड़ी माड़ी कीती, किसी दी मौत हो जांदी, जदों बड़े उलामे दिंदे आपां नूं दिखाई देणगे, पर जदों वह खुशी का समा बख्शिश करता घर किसी धी पुत्र की विह शादी होंगी है, किसी भागा वाले नूं रब याद रहिंदा, नहीं तो बारह एक वज जाते हैं डीजे अगे नचद भंगड़ा पाद, फिर आप सौने उदों जदों उस दी याद विच जुड़ना सी जो सानू विसर गया, सारा कुछ जिंदगी का उल्टा पुलटा अपना हो गया। कोई समा सी है पुराने बजुर्ग आप बैठे हो गुरु घर नित्ता प्रति ना शाम नू सवेरे अरदास होनी, संध्या वेले जो समाप्ति की अरदास होनी ते करनी कि सतगुरु चार पैर दिन तेरी याद विच बतीत होया रहन आई, बख्शिश करियो अमृत वेले उठ पईए, उठण दी बख्शिश करियो। पर अज होर जाना ते गां सी, तरक्की करनी सी, पर धर्म दे रस्ते ते माफ करना तरक्की आपां बहुती नहीं कीती, बाहरी तरक्की बहुत हो गई, अंदरूनी तरक्की ते एक सानू शब्द होर ऐड करना पै गया कि सतगुरु कृपा करी असी समें ना सौं जाइए, क्योंकि समें ना सौवांगे ते फिर ही समें ना उठांगे ते फिर ही याद विच जुड़ांगे ना। ई वरतारा खास करके जदों साडे घरां दे विच कोई खुशी का समा, कोई भी खुशी का समागम होवे, साडा लिबास दसदा है, साडा पहरावा दसदा है, साडा खाण पीण दसदा कि रब किन्ना को याद है। एक गुरमुख प्यारा बड़ा जुड़िया जी परमेशर की याद नाल, अपने सके भणेवें दे विआह तों आया ते सुते सीधी मैं पुछया गुरमुखा पी विआह देख आया, कहण लगा सिंह साहब जी सच दसा रब ही भुलिया होया, रब ही भुलिया होया, लोगों नूं आया सी अपने सके भणेवें दे विआह तो इत्थों तक आपां खुंझ गए, आपां सारिआं दे सामने हां जी, साडा पहरावा ਉਹ ਭਾਵੇਂ ਸਾਡੀਆਂ ਬੀਬੀਆਂ ਭੈਣਾਂ ਧੀਆਂ ਹੋਣ, ਅਸੀਂ ਵੀ ਸਾਰੇ ਇੱਕੇ ਰਸਤੇ ਚੱਲ ਪਏ, ਯਾਦ ਕਿੱਥੋਂ ਬਣੇ ਉਹਦੀ ਜੀ। ਇਹ ਸਾਰੇ ਸਾਧਨ ਸਨ ਨਾ, ਬਾਣੀ ਬਾਣੇ ਦੀ ਦਾਤ ਵੀ ਮੰਗਦੇ ਹਾਂ, ਇਹ ਸਾਧਨ ਸਨ ਉਸ ਦੀ ਯਾਦ ਅੰਦਰ ਜੋੜਨ ਦੇ। ਕੇਵਲ ਸਿੱਧਾ ਹੀ ਆਣ ਕੇ ਚੌਂਕੜਾ ਮਾਰ ਕੇ ਬੈਠ ਗਏ, ਪਰ ਪਹਿਲੋਂ ਹੋਰ ਜਿਹੜੇ ਸਾਧਨ ਉਹ ਵੀ ਵਿੱਚ ਸੰਮਲ ਧੋਣੇ, ਤਾਂ ਉਹ ਜਿਹੜਾ ਵਿਸਰ ਗਿਆ ਨਾ ਪ੍ਰਾਣਾਂ ਦਾ ਸਾਹਾਂ ਦਾ ਦਾਤਾ, ਯਾਦ ਉਹਦੀ ਤਾਂ ਬਣਨੀ ਸੀ। ਇਹ ਤੇ ਨਹੀਂ ਵੀ ਬਾਕੀ ਸਮਾਂ ਜਿਵੇਂ ਮਰਜ਼ੀ ਗੁਜ਼ਾਰ ਲਿਆ ਤੇ ਬਸ ਨਿਤਨੇਮ ਕਰਨਾ ਤੇ ਉਦੋਂ ਸਿੱਧੀ ਯਾਦ ਕਨੈਕਸ਼ਨ ਜੁੜ ਜਾਵੇਗਾ। ਉਸ ਯਾਦ ਨੂੰ ਜੋੜਨ ਵਾਸਤੇ ਬਾਕੀ ਸਮੇਂ ਨੂੰ ਵੀ ਸੰਜਮ ਦੇ ਵਿੱਚ ਖਾਣ ਪਾਣ ਪਹਿਰਾਨ ਸਾਰੇ ਕੁਝ ਨੂੰ ਸਿਸਟਮ ਦੇ ਵਿੱਚ ਲਿਆਉਣਾ ਪੈਂਦਾ। ਕਿਵੇਂ ਰੱਬ ਭੁੱਲਦਾ, ਮੈਂ ਪੜ੍ਹ ਰਿਹਾ ਸਾਂ, ਇੱਕ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਮਨ ਕੀਤਾ ਤੁਹਾਡੇ ਨਾਲ ਵੀ ਸਾਂਝੀ ਕਰ ਦੇਵਾਂ। ਵੀ ਇੱਕ ਮਨੁੱਖ ਦਾ ਬੜਾ ਰਿਸ਼ਟ ਪੁਸ਼ਟ ਸਰੀਰ ਜੀ, ਬੜਾ ਤੰਦਰੁਸਤ, ਕਿਵੇਂ ਆਪਾਂ ਨੂੰ ਭੁੱਲ ਜਾਂਦਾ ਵੀ ਸਾਡੇ ਵਿੱਚ ਸੱਤਿਆ ਚੇਤਨ ਸੱਤਾ ਕਿਹਦੀ ਹੈ, ਵਿਸਰੈ, ਕਿਉਂਕਿ ਵਿਸਰੈ ਸ਼ਬਦ ਆਇਆ ਵੀ ਭੁੱਲ ਗਿਆ ਪ੍ਰਾਣ ਪਤ ਦਾਤਾ। ਬੜਾ ਰਿਸ਼ਟ ਪੁਸ਼ਟ ਸਰੀਰ ਤੇ ਸਮਝਾਉਣ ਵਾਸਤੇ ਵਿਦਵਾਨਾਂ ਨੇ ਉਹ ਉਦਾਹਰਨ ਘੜੀ ਹੈ। ਕਹਿੰਦੇ ਮੂੰਹ ਕਹਿਣ ਲੱਗਾ ਵੀ ਮੈਂ ਖਾਂਦਾ ਰਹਿੰਦਾ ਖਾਂਦਾ ਰਹਿੰਦਾ, ਮੇਰੇ ਵਿੱਚ ਕੁਝ ਨਹੀਂ ਰਹਿੰਦਾ, ਚਲਾ ਸਾਰਾ ਕੁਝ ਢਿੱਡ ਵਿੱਚ ਜਾਂਦਾ, ਮੈਂ ਖਾਂਦਾ ਖਾਂਦਾ ਥੱਕ ਜਾਂਦਾ। ਜਦੋਂ ਮੂੰਹ ਨੇ ਇੰਨੀ ਗੱਲ ਕੀਤੀ, ਅੱਖਾਂ ਕਹਿਣ ਲੱਗੀਆਂ ਵੀ ਅਸੀਂ ਭਾਲ ਵੀ ਕਰਦੀਆਂ ਵਾਂ ਵੀ ਇਹ ਪਦਾਰਥ ਇਹ ਪਦਾਰਥ ਫੇਰ ਹੀ ਤੂੰ ਖਾਂਦਾ, ਅਸੀਂ ਵੀ ਥੱਕ ਜਾਂਦੀਆਂ, ਪਰ ਇਹ ਢਿੱਡ ਵਿਹਲਾ ਬੈਠਾ, ਇਹਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ, ਇਹ ਭਰ ਜਾਂਦਾ। ਕੰਨਾਂ ਨੇ ਵੀ ਆਮੀ ਭਰੀ ਵੀ ਅਸੀਂ ਵੀ ਸੁਣਦੀ ਖੇਚਲ ਕਰਦੇ ਹਾਂ। ਹੱਥਾਂ ਨੇ ਕਿਹਾ ਵੀ ਅਸੀਂ ਤੇ ਥੱਕ ਹੀ ਜਾਂਦੇ ਹਾਂ ਇਕੱਠਾ ਕਰਦੇ ਕਰਦੇ, ਪਰ ਸਾਡੇ ਕੋਲ ਵੀ ਰਹਿੰਦਾ ਕੁਝ ਨਹੀਂ, ਚਲਾ ਸਾਰਾ ਢਿੱਡ ਵਿੱਚ ਜਾਂਦਾ। ਲੱਤਾਂ ਨੇ ਵੀ ਸਾਰੇ ਸਰੀਰ ਦੇ ਅੰਗਾਂ ਪ੍ਰਤੰਗਾਂ ਨੇ ਇੱਕ ਮਤ ਹੋ ਕੇ ਹਾਮੀ ਭਰੀ ਵੀ ਕਰਦੇ ਆਪਾਂ ਸਾਰੇ ਹਾਂ, ਪਰ ਢਿੱਡ ਵਿਹਲਾ ਬੈਠਾ, ਢਿੱਡ ਕਰਦਾ ਕੁਝ ਨਹੀਂ, ਪਰ ਸਾਰਾ ਕੁਝ ਚਲਾ ਇਸ ਦੇ ਵਿੱਚ ਜਾਂਦਾ, ਵਿਸਰੈ ਪ੍ਰਾਣ ਪਤ ਦਾਤਾ। ਇਸ ਗੱਲ ਤੇ ਆਪਾਂ ਆਵਾਂਗੇ, ਆਪਾਂ ਨੂੰ ਭੁਲੇਖਾ ਪੈ ਜਾਂਦਾ ਜੀ, ਕੋਈ ਪ੍ਰਭਤਾ ਮਿਲ ਗਈ, ਪਦਵੀ ਮਿਲ ਗਈ, ਭਾਵੇਂ ਉਹ ਧਾਰਮਿਕ ਹੋਵੇ ਭਾਵੇਂ ਰਾਜਨੀਤਿਕ ਹੋਵੇ, ਵੀ ਇਹ ਮੇਰੀ ਘਾਲਣਾ ਮੇਰੀ ਯੋਗਤਾ, ਭੁਲੇਖਾ ਪੈ ਜਾਂਦਾ ਜੀ। ਇਹ ਜ਼ਰੂਰੀ ਨਹੀਂ ਵੀ ਰਾਜਨੀਤਿਕ ਲੋਕਾਂ ਨੂੰ ਪੈਂਦਾ, ਮੇਰੇ ਵਰਗੇ ਧਾਰਮਿਕ ਲੋਕਾਂ ਨੂੰ ਵੀ ਭੁਲੇਖਾ ਪੈ ਜਾਂਦਾ ਵੀ ਮੈਂ ਖੇਚਲ ਕੀਤੀ, ਮੇਰੀ ਵਿਦਿਅਕ ਯੋਗਤਾ, ਮੇਰੀ ਘਾਲਣਾ, ਮੇਰਾ ਆਚਰਣ, ਇਹ ਮੈਨੂੰ ਤਾਂ ਪਦਵੀ ਮਿਲੀ। ਮੇਰੇ ਵਰਗੇ ਧਾਰਮਿਕ ਮਨੁੱਖਾਂ ਨੂੰ ਵੀ ਇਹ ਭੁਲੇਖਾ ਖੜਾ ਹੁੰਦਾ, ਜਦਕਿ ਇਹ ਬਖਸ਼ਿਸ਼ਾਂ ਰਹਿਮਤਾਂ ਪਰਮੇਸ਼ਰ ਦੀਆਂ। ਜਬ ਭਾਵੇ ਲੇਖਸ, ਉਹ ਇੱਕ ਮਿੰਟ ਦੇ ਵਿੱਚ ਖੋ ਸਕਦਾ, ਪਰ ਭੁਲੇਖਾ ਬੜਾ ਪੈਂਦਾ ਜੀ। ਇੱਥੋਂ ਹੀ ਰੱਬ ਭੁੱਲਦਾ ਨਾ, ਕੋਈ ਪਦਾਰਥ ਮਿਲ ਗਿਆ, ਕੋਈ ਧੀ ਦੀ ਦਾਤ, ਪੁੱਤਰ ਦੀ ਦਾਤ, ਕੋਈ ਦਾਤ ਮਿਲ ਗਈ ਤੇ ਦਾਤ ਪਿਆਰੀ, ਵਿਸਰਿਆ ਦਾ ਤਾਰਾ ਹਰ ਚੀਜ਼ ਦੇ ਵਿੱਚੋਂ ਅਸਲ ਦੇ ਵਿੱਚ। ਤੇ ਜਦੋਂ ਕੋਈ ਦਾਤ ਮਿਲਦੀ ਸੀ, ਦਾਤ ਦੇ ਵਿੱਚੋਂ ਦਾਤੇ ਦੇ ਦਰਸ਼ਨ ਕਰਨੇ ਸਨ, ਪਰ ਦਾਤ ਦੇ ਨਾਲ ਆਪਣਾ ਸਿੱਧਾ ਕਨੈਕਸ਼ਨ ਹੋ ਜਾਂਦਾ, ਦਾਤਾ ਵਿੱਚੋਂ ਨਿਕਲ ਜਾਂਦਾ ਦੇਣ ਵਾਲਾ, ਦਾਤਾ ਚੇਤੀ ਨਹੀਂ ਆਉਂਦਾ, ਤਾਂ ਹੀ ਭੁੱਲ ਜਾਂਦਾ ਜੀ। ਯਾਦ ਅੰਦਰ ਸਿਮਰਤੀ ਤਾਂ ਹੀ ਨਹੀਂ ਬਣਦੀ ਜੇ ਧੀ ਪੁੱਤਰ ਪ੍ਰਭਤਾ ਪਦਵੀ ਇਹਨਾਂ ਦੇ ਵਿੱਚੋਂ ਯਾਦ ਬਣੀ ਰਹੇ ਨਾ ਵੀ ਇਹ ਦੇਣ ਵਾਲਾ ਪਰਮੇਸ਼ਰ ਹੈ, ਫਿਰ ਉਹਨਾਂ ਦਾ ਨਿੱਘ ਵੀ ਮਾਣਿਆ ਜਾਂਦਾ, ਪਰ ਵਿਸਰਦਾ ਨਹੀਂ, ਭੁੱਲਦਾ ਨਹੀਂ। ਵੀ ਭੁੱਲਦਾ ਕਿਉਂਕਿ ਕਨੈਕਸ਼ਨ ਸਿੱਧਾ ਹੋ ਜਾਂਦਾ, ਉਦਾਂ ਚਿਰ ਤੱਕ ਜੋੜਦੇ ਜਦੋਂ ਤੱਕ ਦਾਤ ਨਹੀਂ ਮਿਲੀ, ਜਦੋਂ ਦਾਤ ਮਿਲ ਜਾਂਦੀ ਹੈ ਦੇਣ ਵਾਲੇ ਨੂੰ ਆਪਾਂ ਬਾਹਰ ਕੱਢ ਦਿੰਦੇ ਹਾਂ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਇਵੇਂ ਹੀ ਰਿਸ਼ਟ ਪੁਸ਼ਟ ਸਰੀਰ ਦੇ ਅੰਗਾਂ ਪ੍ਰਤੰਗਾਂ ਨੇ ਇੱਕ ਮਤ ਕਿਹਾ ਵੀ ਗੱਲ ਤੇ ਸਾਰਿਆਂ ਦੀ ਠੀਕ ਹੈ, ਢਿੱਡ ਕਰਦਾ ਕੁਝ ਨਹੀਂ, ਪਰ ਸਾਰਾ ਕੁਝ ਚਲਾ ਇਸ ਦੇ ਵਿੱਚ ਜਾਂਦਾ। ਅੱਗੇ ਜਾ ਕੇ ਨਾ ਲਾਸਟ ਤੁਕ ਦੇ ਵਿੱਚ ਲਾਸਟ ਤੁਕ ਆਵੇਗੀ, ਜੈ ਜੈ ਦੇਖੋ ਤੈ ਨਾਰਾਇਣ ਸਗਲ ਘਟਾ ਮੈਂ ਤਾਗਾ। ਸਾਰੇ ਕਹਿਣ ਲੱਗੇ ਵੀ ਬਾਈ ਕਾਟ ਕਰੋ ਢਿੱਡ ਦਾ, ਵੀ ਇਹਨੂੰ ਨੀ ਕੁਝ ਵੀ ਦੇਣਾ, ਇਹਦੇ ਵਿੱਚ ਨਾ ਜਾਵੇ। ਬੰਦ ਕਰ ਦਿੱਤਾ ਜੀ ਸਾਰਿਆਂ ਨੇ ਕੰਮ, ਢਿੱਡ ਖਾਲੀ। ਦੋ ਚਾਰ ਦਿਨ ਜਿਹਨੂੰ ਲੱਗੇ ਉਹੋ ਹੀ ਲੱਤਾਂ ਜਿਹੜੀਆਂ ਦੌੜੀਆਂ ਫਿਰਦੀਆਂ ਸਨ, ਸੱਤਿਆ ਤੇ ਮੁੱਕਣ ਲੱਗਣੀ ਐਨਰਜੀ, ਪੇਟ ਦੇ ਵਿੱਚੋਂ ਭੋਜਨ ਦੇ ਵਿੱਚੋਂ ਐਨਰਜੀ ਆਉਣੀ ਸੀ, ਲੱਤਾਂ ਹੱਥਾਂ ਅੱਖਾਂ ਮੂੰਹ ਸਾਰੇ ਸਰੀਰ ਨੇ ਚੱਲਣਾ ਸੀ। ਜਿਵੇਂ ਜਿਵੇਂ ਐਨਰਜੀ ਮੁੱਕਣ ਲੱਗੇ ਇਹ ਅੰਗ ਪ੍ਰਤੰਗ ਕਮਜ਼ੋਰ ਹੋਣ ਲੱਗੇ, ਫਿਰ ਸਮਝ ਆਉਣ ਲੱਗੀ। ਇਵੇਂ ਹੀ ਸਾਨੂੰ ਵੀ ਜਦੋਂ ਕਿਸੇ ਪਦਵੀ ਤੇ ਬੈਠ ਜਾਂਦੇ ਹਾਂ, ਪਦਾਰਥ ਮਿਲ ਜਾਂਦਾ, ਪ੍ਰਭਤਾ ਮਿਲ ਜਾਂਦੀ ਹੈ, ਰੱਬ ਭੁੱਲਣਾ ਸ਼ੁਰੂ ਹੋ ਜਾਂਦਾ। ਭਾਗਾਂ ਵਾਲਿਆਂ ਨੂੰ ਕਿਧਰੇ ਕਿਧਰੇ ਚੇਤੇ ਵੀ ਰਹਿੰਦਾ, ਪਰ ਬਹੁਤਾਤ ਦੇ ਵਿੱਚ ਮੈਂ ਆਪਣੀ ਗੱਲ ਕਰਾਂ ਤੇ ਭੁੱਲਣਾ ਹੀ ਸ਼ੁਰੂ ਹੋ ਜਾਂਦਾ, ਕਿੱਥੇ ਯਾਦ ਰਹਿੰਦਾ ਰੱਬ ਜੀ। ਪਰ ਜਦੋਂ ਥੋੜਾ ਜਿਹਾ ਝਟਕਾ ਦਿੰਦਾ ਨਾ ਪਰਮੇਸ਼ਰ, ਫਿਰ ਗਿੜਗਿੜਾ ਕੇ ਪਤਾ ਲੱਗਦਾ ਵੀ ਇਹ ਤੇ ਇੱਕ ਮਿੰਟ ਦੇ ਵਿੱਚ ਖੋ ਸਕਦਾ ਸੀ, ਉਹ ਮੈਂ ਹੀ ਭੁੱਲਿਆ ਸਾਂ। ਇਵੇਂ ਹੀ ਹੋਇਆ, ਢਿੱਡ ਦਾ ਜਦੋਂ ਸਾਰਾ ਉਹਨਾਂ ਰਾਸ਼ਨ ਪਾਣੀ ਬੰਦ ਕਰ ਦਿੱਤਾ ਸਾਰੇ ਅੰਗਾਂ ਪ੍ਰਤੰਗਾਂ ਨੇ, ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਜਦੋਂ ਹੱਥ ਕੰਬਣ ਲੱਗ ਪਏ, ਲੱਤਾਂ ਕੰਬਣ ਲੱਗ ਪਈਆਂ, ਮੂੰਹ ਕੰਬਣ ਲੱਗ ਪਿਆ, ਜ਼ਬਾਨ ਕੰਬਣ ਲੱਗ ਪਈ, ਕਹਿੰਦੇ ਵੀ ਅਸਲ ਦੇ ਵਿੱਚ ਇਹ ਢਿੱਡ ਦੇ ਵਿੱਚ ਜਾਂਦਾ ਹੀ ਸੀ ਤੇ ਤਾਂ ਹੀ ਸਾਡੇ ਵਿੱਚ ਸੱਤਿਆ ਸੀ। ਇਵੇਂ ਹੀ ਆ ਜੀ, ਆਪਾਂ ਨੂੰ ਵੀ ਭੁਲੇਖਾ ਖੜਾ ਹੋ ਜਾਂਦਾ। ਅਸਲ ਦੇ ਵਿੱਚ ਜਦੋਂ ਤੱਕ ਉਹਦੀ ਚੇਤਨ ਸੱਤਾ ਨਾ, ਉਦੋਂ ਤੱਕ ਹੀ ਆਪਾਂ ਜਿਉਂਦੇ ਆ। ਜਦੋਂ ਆਪਾਂ ਮਰ ਜਾਂਦੇ ਹਾਂ, ਕੀ ਵਿੱਚੋਂ ਘਟਦਾ? ਅੰਗ ਪ੍ਰਤੰਗ ਸਰੀਰ ਸਾਰਾ ਉਵੇਂ ਹੀ ਪਿਆ ਹੁੰਦਾ ਨਾ। ਉਹ ਚੇਤਨ ਸੱਤਾ ਆਤਮਾ ਜਿਹੜੀ ਪਰਮੇਸ਼ਰ ਨੇ ਪਾਈ ਤੇ ਪਰਮੇਸ਼ਰ ਵਾਪਸ ਲੈ ਜਾਂਦਾ। ਪਰ ਆਪਾਂ ਇਸ ਸਰੀਰ ਨੂੰ ਨਿਖਾਰੀ ਜਾਂਦੇ, ਨਵਾਰੀ ਜਾਂਦੇ, ਧੋਈ ਜਾਂਦੇ ਆ, ਪਰ ਜੋ ਅੰਦਰ ਆਤਮ ਜੋ ਪਰਮੇਸ਼ਰ ਹੈ ਉਸ ਨੂੰ ਭੁੱਲ ਜਾਂਦੇ ਆ। ਸਰੋ ਵਿਚਾਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ। ਜਿਨ੍ਹਾਂ ਮਨੁੱਖਾਂ ਨੂੰ ਉਹ ਪ੍ਰਾਣਾਂ ਦਾ ਪਤੀ, ਜੋ ਸਾਹ ਦੇਣ ਵਾਲਾ, ਸਾਰਾ ਕੁਝ ਵਿਗਿਆਨ ਨੇ ਪੈਦਾ ਕਰ ਲਿਆ, ਹੋਰ ਤਰੱਕੀ ਵੀ ਕਰ ਸਕਦਾ, ਪਰ ਸਾਹਾਂ ਦੀ ਦਾਤ, ਸਾਹਾਂ ਦਾ ਦਾਤਾ, ਪ੍ਰਾਣਾਂ ਦਾ ਪਤੀ ਕੇਵਲ ਇੱਕ ਅਕਾਲ ਪੁਰਖ ਹੈ। ਉਹ ਗਿਣ ਕੇ ਸਾਹ ਦਿੰਦਾ, ਗਣ ਕਾਲੇ ਸਭ ਦਿਵਸ ਸਾਸ, ਗਿਣ ਕੇ ਹੱਥ ਦਿੰਦਾ ਵੀ ਇੰਨੇ ਸਾਹ ਦਿੱਤੇ, ਸਫਲੇ ਕਰ ਲੈ, ਤੇਰਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਪਰ ਆਪਾਂ ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਿੰਨਾ ਮਨੁੱਖਾਂ ਨੂੰ ਵਿਸਰ ਜਾਂਦਾ, ਪ੍ਰਾਣਾਂ ਦਾ ਪਤੀ, ਸਾਹਾਂ ਦਾ ਦਾਤਾ,
ਸੋਈ ਗਨਹੋ ਅਭਾਗਾ,
ਉਸ ਮਨੁੱਖ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ, ਖੋਟੇ ਭਾਗਾਂ ਵਾਲਾ ਜਾਣਨਾ ਕਰੋ।
ਚਰਨ ਕਮਲ ਜਾ ਕਾ ਮਨ ਰਾਗਿਓ,
ਚਰਨ ਕਮਲ ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਦਾ ਮਨ ਰੰਗਿਆ ਗਿਆ, ਹਿਰਦਾ ਰੰਗਿਆ ਗਿਆ,
ਅਮੇ ਸਰੋਵਰ ਪਾਗਾ,
ਉਹਨਾਂ ਨੇ ਅੰਮ੍ਰਿਤ ਨਾਮ ਸਰੋਵਰ ਦੇ ਵਿੱਚ ਪ੍ਰਾਪਤੀ ਕਰਨੀ ਕੀਤੀ ਨਾਮ ਦੀ, ਪਰਮੇਸ਼ਰ ਦੀ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹੇ ਪਰਮੇਸ਼ਰ, ਹੇ ਵਾਹਿਗੁਰੂ, ਤੇਰਾ ਦਾਸ ਆਪ ਜੀ ਦੀ ਬੰਦਗੀ ਕਰਕੇ ਆਪ ਜੀ ਦੇ ਰਾਮ ਦਾ ਨਾਮ ਦਾ ਰੰਗ ਚੜ ਗਿਆ ਤੇ ਜਾਗ ਪਿਆ, ਸੁਚੇਤ ਹੋ ਗਿਆ, ਸਾਵਧਾਨ ਹੋ ਗਿਆ। ਹੁਣ ਕੋਈ ਦਾਤ, ਕੋਈ ਪਦਾਰਥ, ਕੋਈ ਪਦਵੀ ਨਹੀਂ ਭੁਲਾਉਂਦੀ, ਨਹੀਂ ਡਲਾਉਂਦੀ।
ਆਲਸ ਸ਼ੀਜ ਗਿਆ ਸਭ ਤਨ ਤੇ,
ਹੁਣ ਆਲਸ ਦਲਿੱਦਰ ਨਾਸ ਹੋ ਗਿਆ। ਹੁਣ ਨਹੀਂ ਕਹਿਣਾ ਪੈਂਦਾ ਵੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਹੁਣ ਨਹੀਂ ਕਹਿਣਾ ਪੈਂਦਾ ਬਾਣੀ ਦੇ ਵਿੱਚ ਸਿਮਰਨ ਦੇ ਵਿੱਚ ਮਨ ਨਹੀਂ ਜੁੜਦਾ, ਕਿਉਂਕਿ ਗੁਰੂ ਆਪ ਜੀ ਦੀ ਕਿਰਪਾ ਹੋ ਗਈ, ਮਿਹਰ ਹੋ ਗਈ, ਇਹ ਜੋ ਦਲਿੱਦਰ ਸੀ ਨਾ ਇਹ ਸਰੀਰ ਦੇ ਵਿੱਚੋਂ ਨਾਸ ਹੋ ਗਿਆ।
ਪ੍ਰੀਤਮ ਸਿਓ ਮਨ ਲਾਗਾ,
ਖੇਡ ਬਣ ਗਈ ਪ੍ਰੀਤਮ ਉਸ ਪਿਆਰੇ, ਜੋ ਪ੍ਰਾਣ ਪਤ, ਜੋ ਪ੍ਰਾਣਾਂ ਦਾ ਦਾਤਾ, ਜੋ ਸਾਹਾਂ ਦਾ ਦਾਤਾ, ਉਸ ਦੇ ਵਿੱਚ ਇਹ ਮਨ, ਇਹ ਹਿਰਦਾ ਲੱਗ ਗਿਆ, ਜੁੜ ਗਿਆ ਹੈ।
ਰਹਾਓ,
ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ।
ਜਹ ਜਹ ਪੇਖੋ ਤਹ ਨਾਰਾਇਣ,
ਕਿ ਪਰਿਪੂਰਨ ਪ੍ਰਮਾਤਮਾ ਹੁਣ ਇਹ ਅਵਸਥਾ ਬਣ ਜਾਂਦੀ ਹੈ ਜੀ। ਪਹਿਲਾਂ ਤੇ ਆਪਾਂ ਨੂੰ ਆਪਣੇ ਵਿੱਚ ਅੰਦਰ ਬੈਠਾ ਪਰਮੇਸ਼ਰ ਦਿਖਾਈ ਨਹੀਂ ਨਾ ਦਿੰਦਾ। ਜਦੋਂ ਮਨੁੱਖ ਬੰਦਗੀ ਕਰਦਾ, ਭਗਤੀ ਦੇ ਰਸਤੇ ਤੇ ਚੱਲਦਾ, ਸੇਵਾ ਅਤੇ ਸਿਮਰਨ ਦੀ ਮੰਜ਼ਲ ਮਾਰਦਾ ਹੈ ਨਾ, ਫਿਰ ਇਹ ਇੱਕ ਅਵਸਥਾ ਆਉਂਦੀ ਹੈ ਜਿਸ ਨੂੰ ਬਿਸਰ ਗਈ ਸਭ ਤਾਤ ਪਰਾਈ, ਆਪਣਾ ਪਰਾਇਆ ਕੋਈ ਨਹੀਂ, ਸਭ ਆਪਣੇ। ਪਰਮੇਸ਼ਰ ਉਦੋਂ ਹੀ ਆਪਣਾ ਜਦੋਂ ਦੂਸਰੇ ਦੇ ਵਿੱਚ ਬੈਠਾ ਹੋਇਆ ਵੀ ਪਰਮਾਤਮਾ ਦਿਖਾਈ ਦੇਵੇਗਾ। ਹਾਲੇ ਉਹ ਆਪਣੇ ਧੀ ਪੁੱਤਰ, ਆਪਣੀ ਪਤਨੀ, ਆਪਣੇ ਪਰਿਵਾਰ ਦੇ ਜੀਆਂ ਦੇ ਅੰਦਰ ਤੇ ਬੈਠਾ ਭਾਵੇਂ ਦਿਖਾਈ ਦੇ ਜਾਵੇ, ਪਰ ਦੂਸਰੇ ਤੇ ਸਾਰੇ ਵਿਰੋਧੀ ਭਾਸਦੇ ਆ। ਉਦੋਂ ਇਹ ਅਵਸਥਾ ਨਹੀਂ ਬਣਦੀ, ਜਹ ਜਹ ਪੇਖੋ ਤਹਿ ਨਾਰਾਇਣ। ਜਦੋਂ ਤੱਕ ਇਹ ਤਾਤ ਪਰਾਈ ਅੰਦਰੋਂ ਨਹੀਂ ਨਾ ਨਿਕਲਦੀ, ਸਾਰੇ ਆਪਣੇ ਨਹੀਂ ਪਾਸਦੇ, ਪਰ ਇਹ ਅਵਸਥਾ ਸੇਵਾ ਅਤੇ ਸਿਮਰਨ ਨਾਲ ਬਣਦੀ ਹੈ। ਨਾਰਾਇਣ ਇਸ ਦੇ ਛੰਦੀ ਛੇਦ ਕਰਕੇ ਜੋ ਵਿਦਵਾਨਾਂ ਨੇ ਕੀਤੇ, ਜੋ ਨਰਾਂ ਨਰਾਂ ਦੇ ਵਿੱਚ ਆਇਣ, ਕਿ ਹਰੇਕ ਦੇ ਵਿੱਚ ਜੋ ਆਇਆ ਹੋਇਆ ਬੈਠਾ ਹੋਇਆ ਪਰਿਪੂਰਨ ਪਰਮਾਤਮਾ, ਹੁਣ ਉਹ ਕਣ ਕਣ ਦੇ ਵਿੱਚ, ਹਰ ਜੀਵ ਦੇ ਵਿੱਚ, ਹਰ ਜੰਤੂ ਦੇ ਵਿੱਚ, ਜਹ ਜਹ ਪੇਖੋ, ਜਿੱਥੇ ਜਿੱਥੇ ਵੀ ਵੇਖਦੇ ਹਾਂ, ਉਹ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ।
ਸਗਲ ਘਟਾ ਮਹਿ ਤਾਗਾ,
ਕਿਵੇਂ ਦਿਖਾਈ ਦਿੰਦਾ ਜੀ? ਜਿਵੇਂ ਮਾਲਾ ਵੇਖੀਏ ਨਾ, ਉਹਨੂੰ ਬਾਹਰੀ ਤੌਰ ਤੇ ਵੇਖਾਂਗੇ ਤੇ ਮੋਤੀ ਦਿਖਾਈ ਦਿੰਦੇ ਆ, ਪਰ ਜਦੋਂ ਗਊ ਨਾ ਵੇਖਾਂਗੇ ਨਾ, ਤੇ ਉਹ ਮੋਤੀ ਇਕੱਠੇ ਤਾਂ ਵਾ ਅੰਦਰ ਇੱਕ ਧਾਗੇ ਦੇ ਵਿੱਚ ਪਰੋਏ ਹੋਏ ਆ। ਇਸੇ ਹੀ ਤਰ੍ਹਾਂ ਬਾਹਰੀ ਤੌਰ ਤੇ ਇਹ ਸਰੀਰ ਦਿਖਾਈ ਦਿੰਦੇ ਆ, ਇਹ ਜੀਵ ਜੰਤੂ ਦਿਖਾਈ ਦਿੰਦੇ ਆ, ਪਰ ਸਗਲ ਘਟਾ ਮਹਿ ਤਾਗਾ, ਇਹਨਾਂ ਸਾਰਿਆਂ ਦੇ ਅੰਦਰ ਜਿਵੇਂ ਧਾਗੇ ਦੇ ਮੋਤੀ ਪਰੋਏ ਇਕੱਠੇ ਰੱਖੇ ਆ, ਇਹ ਸਰੀਰ ਚੱਲ ਤਾਂ ਰਿਹਾ, ਅੰਦਰ ਚੇਤਨ ਸੱਤਾ ਧਾਗੇ ਦੇ ਵਾਂਗ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਹੈ।
ਨਾਮ ਉਦਕ ਪੀਵਤ ਜਨ ਨਾਨਕ,
ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਸ਼ਹੀਦਾਂ ਦੇ ਸਰਤਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਭਾਗਾਂ ਵਾਲਿਆਂ ਨੇ ਨਾਮ ਉਦਕ ਪੀਵਤ ਪਰਮੇਸ਼ਰ ਦੀ ਬੰਦਗੀ ਕੀਤੀ, ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਉਪਦੇਸ਼ ਕਮਾਇਆ, ਉਹਨਾਂ ਨੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ।
ਤਿਆਗੇ ਸਭ ਅਨੁਰਾਗਾ,
ਉਹਨਾਂ ਦੇ ਫਿਰ ਸਾਰੇ ਵੈਰ ਵਿਰੋਧ ਖਤਮ ਹੋ ਗਏ, ਉਹਨਾਂ ਦੇ ਵਿੱਚ ਹਰ ਇੱਕ ਦੇ ਪ੍ਰਤੀ, ਹਰ ਇੱਕ ਜੀਵ ਦੇ ਪ੍ਰਤੀ, ਹਰ ਇੱਕ ਵਾਸਤੇ ਪ੍ਰੇਮ ਪੈਦਾ ਹੋ ਗਿਆ। ਪਰ ਇਹ ਅਵਸਥਾ ਬਣਦੀ ਹੈ ਸਿਮਰਨ ਦੇ ਨਾਲ, ਸੇਵਾ ਦੇ ਨਾਲ, ਘਾਲਣਾ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਕਰਨ, ਸਾਡੀ ਵੀ ਇਹ ਅਵਸਥਾ ਬਣ ਜਾਵੇ। ਸੇਵਾ ਅਤੇ ਸਿਮਰਨ ਦੀ ਦਾਤ ਮੰਗੀਏ ਦਾਤੇ ਕੋਲੋਂ, ਫਿਰ ਸਾਨੂੰ ਵੀ ਜਹ ਜਹ ਪੇਖੋ ਤਹਿ ਨਾਰਾਇਣ ਵਾਲੀ ਅਵਸਥਾ ਮਿਲ ਜਾਵੇ। ਆਓ ਹੁਣ ਜੋ ਲੜੀਵਾਰ ਕਥਾ ਇਸ ਅਸਥਾਨ ਤੇ ਚੱਲ ਰਹੀ ਹੈ, ਉਸ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਲੋਕ ਮਹੱਲਾ ਪਹਿਲਾ,
ਰਾਮ ਕਲੀ ਕੀ ਵਾਰ ਮਹੱਲਾ ਤੀਜਾ, ਦੇ ਸਿਰਲੇਖ ਹੇਠ ਜੋ ਰਾਗ ਰਾਮ ਕਲੀ ਦੀ ਵਾਰ ਦੀ ਪਹਿਲੀ ਵਾਰ ਦੀ ਕਥਾ ਵਿਚਾਰ ਚੱਲ ਰਹੀ ਹੈ। 11 ਪੌੜੀਆਂ ਸਲੋਕਾਂ ਦੇ ਨਾਲ ਹੋ ਚੁੱਕੀ ਵਿਚਾਰ, ਅੱਜ 12ਵੀਂ ਪੌੜੀ ਸਲੋਕਾਂ ਦੇ ਨਾਲ ਪ੍ਰਾਰੰਭਤਾ ਹੋ ਰਹੀ ਹੈ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ। ਇਸ ਸਲੋਕ ਦੇ ਵਿੱਚ ਸਿੱਧਾਂ ਵੱਲੋਂ ਪ੍ਰਸ਼ਨ ਕੀਤੇ ਗਏ ਤੇ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ। ਕੀ ਸਿੱਧਾਂ ਨੇ ਪ੍ਰਸ਼ਨ ਕੀਤੇ ਤੇ ਸਤਿਗੁਰਾਂ ਨੇ ਕੀ ਉੱਤਰ ਦਿੱਤੇ, ਆਓ ਸਰਵਣ ਕਰੀਏ ਜੀ।
ਨਾ ਸਤ ਦੁਖੀਆ ਨਾ ਸਤ ਸੁਖੀਆ,
ਸਿੱਧਾਂ ਨੇ ਸਵਾਲ ਕੀਤਾ ਸਤਿਗੁਰਾਂ ਨੂੰ, ਵਿਦਵਾਨਾਂ ਨੇ, ਸੰਪਰਦਾਇ ਮਹਾਂਪੁਰਖਾਂ ਨੇ ਵੀ ਜ਼ਿਕਰ ਕੀਤਾ ਵੀ ਜਿਹੜੇ ਇਹ ਸਲੋਕ ਹੈ, ਜਿਹੜੀ ਇਹ ਵਿਚਾਰ ਹੈ, ਇਹ ਸੁਮੇਰ ਪਰਬਤ ਤੇ ਹੋਈ ਸਿੱਧਾਂ ਦੇ ਨਾਲ। ਸਿੱਧ ਕਹਿਣ ਲੱਗੇ, ਸਤਿਗੁਰੂ ਇਹ ਦੱਸੋ ਵੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਇਸ ਸਰੀਰ ਨੂੰ ਦੁੱਖ ਦੇਣ ਨਾਲ ਹੋ ਜਾਂਦੀ ਹੈ, ਇਸ ਸਰੀਰ ਨੂੰ ਸੁੱਖ ਦੇਣ ਦੇ ਨਾਲ ਹੋ ਜਾਂਦੀ ਹੈ। ਪਾਣੀ ਦੇ ਵਿੱਚ ਖੜੇ ਹੋ ਕੇ ਧਰਮ ਦੇ ਕਰਮ, ਜਲ ਧਾਰੇ ਇਤਿਆਦਿਕ ਕਰਨ ਦੇ ਨਾਲ ਹੋ ਜਾਂਦੀ ਹੈ। ਸਿਰ ਦੇ ਕੇਸ ਮਨਾਉਣ ਦੇ ਨਾਲ ਹੋ ਜਾਂਦੀ ਹੈ ਜਾਂ ਦੇਸ਼ਾਂ ਦੇਸ਼ਾਂਤਰਾਂ ਦਾ ਭ੍ਰਮਣ ਕਰਨ ਦੇ ਨਾਲ ਹੋ ਜਾਂਦੀ ਹੈ? ਬੜੇ ਸਵਾਲ ਕੀਤੇ। ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਹਿਲੇ ਸਵਾਲ ਦਾ ਉੱਤਰ ਦਿੰਦੇ ਹੈ, ਨਾ ਸਤ ਦੁਖੀਆ ਨਾ ਸਤ ਸੁਖੀਆ। ਸਤ ਤੋਂ ਭਾਵ ਸਤ ਸਰੂਪ ਪਰਿਪੂਰਨ ਪਰਮੇਸ਼ਰ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਿੱਧੋ ਇਹ ਦੇਹੀ ਉਸ ਪਰਮੇਸ਼ਰ ਨੇ ਦਿੱਤੀ, ਸਰੀਰ ਦਿੱਤਾ ਨਾਮ ਜਪਣ ਵਾਸਤੇ। ਇਸ ਨੂੰ ਦੁੱਖ ਦੇਣ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਧੂਣੀਆਂ ਤਪਾ ਕੇ ਪੁੱਠੇ ਲਮਕਾ ਕੇ ਇਸ ਤਰ੍ਹਾਂ ਦੇ ਦੁੱਖ ਦੇਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਨਾ ਸਤ ਦੁਖੀਆ ਨਾ ਸਤ ਸੁਖੀਆ। ਤੇ ਨਾ ਹੀ ਜੇ ਤੁਸੀਂ ਕਹੋ ਵੀ ਇਸ ਸਰੀਰ ਨੂੰ ਫਿਰ ਬਹੁਤਾ ਹੀ ਸੁਖੀ ਰੱਖ ਛੱਡੀਏ, ਹੱਥ ਹੀ ਨਾ ਹਿਲਾਈਏ, ਧਰਮ ਦੀ ਕਿਰਤ ਵੀ ਨਾ ਕਰੀਏ, ਸੁਖ ਦੇਣ ਦੇ ਨਾਲ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਨਾ ਸਤ ਪਾਣੀ ਜੰਤ ਫਿਰਹੇ।
ਤੇ ਨਾ ਹੀ ਉਸ ਪਰਿਪੂਰਨ ਪਰਮਾਤਮਾ ਸਤ ਸਤ ਸਰੂਪ ਉਸ ਦੀ ਪ੍ਰਾਪਤੀ ਪਾਣੀ ਦੇ ਵਿੱਚ ਜਲ ਧਾਰੇ ਜਾਂ ਹੋਰ ਧਰਮ ਦੇ ਕਰਮ ਕਰਨ ਦੇ ਨਾਲ ਪ੍ਰਾਪਤ ਹੁੰਦੀ ਹੈ। ਜੇ ਪਾਣੀ ਦੇ ਵਿੱਚ ਹੀ ਧਰਮ ਦੇ ਕਰਮ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਹੁੰਦੀ ਨਾ, ਤੇ ਅਨੇਕਾਂ ਜੀਵ ਜੰਤੂ ਪਾਣੀ ਦੇ ਵਿੱਚ ਹੀ ਜੰਮਦੇ, ਪਾਣੀ ਦੇ ਵਿੱਚ ਹੀ ਫਿਰਦੇ ਰਹਿੰਦੇ ਸਾਰੀ ਉਮਰ, ਪਾਣੀ ਦੇ ਵਿੱਚ ਹੀ ਮਰ ਜਾਂਦੇ ਫਿਰ, ਤੇ ਪਰਮੇਸ਼ਰ ਦੀ ਪ੍ਰਾਪਤੀ ਬੜੀ ਸੌਖੀ ਸੀ। ਪਰ ਨਾ ਸਤ ਪਾਣੀ ਜੰਤ ਫਿਰੇ, ਨਾ ਹੀ ਪਾਣੀ ਦੇ ਵਿੱਚ ਫਿਰਨ ਦੇ ਨਾਲ, ਪਾਣੀ ਦੇ ਵਿੱਚ ਧਰਮ ਦੇ ਜਲ ਤਾਰੇ ਇਤਿਆਦਿਕ ਕਰਮ ਕਰਨ ਦੇ ਨਾਲ ਉਸ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਨਾ ਸਤ ਮੂਡ ਮੁਡਾਈ ਕੇਸੀ।
ਸਿੱਧ ਕਹਿਣ ਲੱਗੇ ਜੀ, ਸਿਰ ਦੇ ਕੇਸ ਮਨਾਉਣ ਦੇ ਨਾਲ, ਟਿੰਡ ਕਢਾਉਣ ਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਨਾ ਸਤ, ਉਸ ਸਤ ਸਰੂਪ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਮੂਡ ਮੁਡਾਈ ਕੇਸੀ, ਸਿਰ ਦੇ ਕੇਸ ਕਤਲ ਕਰਵਾਉਣ ਦੇ ਨਾਲ ਵੀ ਪ੍ਰਾਪਤੀ ਨਹੀਂ ਹੁੰਦੀ।
ਨਾ ਸਤ ਪੜਿਆ ਦੇਸ ਫਿਰਹੇ।
ਤੇ ਨਾ ਹੀ ਵੇਦਾਂ ਨੂੰ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਪੜਨ ਦੇ ਨਾਲ, ਅਸਲ ਦੇ ਵਿੱਚ ਧਾਰਮਿਕ ਪੁਸਤਕਾਂ ਗ੍ਰੰਥ ਪੜ੍ਹ ਕੇ ਉਹਨਾਂ ਦੀ ਸਿੱਖਿਆ ਤੇ ਚੱਲਣਾ, ਵੀ ਉਹ ਸਿੱਖਿਆ ਕੀ ਦਿੰਦੇ, ਪਰਮੇਸ਼ਰ ਦੀ ਪ੍ਰਾਪਤੀ ਤੇ ਫੇਰ ਆਉਣੀ। ਪਰ ਜੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪੜੀਏ, ਭਾਰ ਵਾਲੀ ਗੱਲ ਕਰਦੇ ਰਹੇ ਤੇ ਦੇਸ਼ਾਂ ਦੇਸ਼ਾਂਤਰਾਂ ਦਾ ਹੀ ਭ੍ਰਮਣ ਕਰਦੇ ਰਹੇ, ਇਸ ਤਰ੍ਹਾਂ ਵੀ ਉਸ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਨਾ ਸਤ ਰੁਖੀ ਬਿਰਖੀ ਪੱਥਰ।
ਸਿੱਧ ਕਹਿਣ ਲੱਗੇ ਜੀ, ਘਰ ਬਾਰ ਛੱਡ ਕੇ ਛੱਤ ਦੇ ਥੱਲੇ ਸੌਣ ਦੇ ਨਾਲੋਂ ਰੁੱਖਾਂ ਥੱਲੇ ਸੌਂ ਕੇ ਇਸ ਤਰ੍ਹਾਂ ਕੋਈ ਪ੍ਰਾਪਤੀ ਹੋ ਜਾਂਦੀ ਪਰਮੇਸ਼ਰ ਦੀ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਿੱਧੋ ਨਹੀਂ, ਨਾ ਸਤ, ਉਸ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਘਰ ਬਾਰ ਛੱਡ ਕੇ ਤੇ ਜੰਗਲਾਂ ਬੇਲਿਆਂ ਦੇ ਵਿੱਚ ਰੁੱਖਾਂ ਥੱਲੇ ਸੌਂ ਕੇ ਤੇ ਬਿਰਖੀ ਬ੍ਰਿਛ ਜੋ ਫਲਦਾਰ ਬ੍ਰਿਛ ਉਹਨਾਂ ਦੇ ਫਲ ਖਾ ਕੇ ਜਾਂ ਪੱਤੇ ਖਾ ਕੇ ਜੇ ਕਹੀਏ ਵੀ ਅਸੀਂ ਭੋਜਨ ਛੱਡ ਦਿੱਤਾ, ਇਸ ਤਰ੍ਹਾਂ ਪ੍ਰਾਪਤੀ ਨਹੀਂ ਹੁੰਦੀ। ਤੇ ਪੱਥਰ ਪਥਰੀਲੇ ਪਹਾੜਾਂ ਦੇ ਵਿੱਚ ਸਰੀਰ ਨੂੰ ਰੱਖ ਕੇ ਦੁੱਖ ਦੇ ਕੇ ਪ੍ਰਾਪਤੀ ਨਹੀਂ ਹੁੰਦੀ।
ਆਪਤ ਛਾਵਹਿ ਦੁੱਖ ਸਹਿ।
ਕਹਿਣ ਲੱਗੇ ਜੀ, ਕੋਈ ਹੋਰ ਕਸ਼ਟ ਦੁੱਖ ਦੇ ਕੇ ਪ੍ਰਾਪਤੀ ਹੁੰਦੀ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਆਪਤ ਛਾਵੇ, ਭਾਵੇਂ ਉਸ ਨੂੰ ਕਲਵੱਤਰ ਆਰੇ ਦੇ ਨਾਲ ਸਰੀਰ ਨੂੰ ਚਰਵਾ ਲਓ, ਤਰ੍ਹਾਂ ਤਰ੍ਹਾਂ ਦੇ ਇਸ ਦੇਹੀ ਨੂੰ ਸਰੀਰ ਨੂੰ ਦੁੱਖ ਦੇ ਲਵੋ, ਉਸ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ।
ਨਾ ਸਤ ਹਸਤੀ ਵੱਡੇ ਸੰਗਲ।
ਸਿੱਧ ਕਹਿਣ ਲੱਗੇ ਜੀ, ਜਿਵੇਂ ਹਾਥੀਆਂ ਨੂੰ ਵੱਡੇ ਵੱਡੇ ਸੰਗਲਾਂ ਨਾਲ ਵਧਿਆ ਜਾਂਦਾ, ਹਸਤੀ ਵੱਡੇ ਸੰਗਲ, ਕੀ ਇਸ ਮਨੁੱਖਾ ਸਰੀਰ ਨੂੰ ਵੱਡੇ ਵੱਡੇ ਸੰਗਲਾਂ ਦੇ ਨਾਲ ਬੰਨ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ? ਸੱਚੇ ਪਾਤਸ਼ਾਹ ਕਹਿਣ ਲੱਗੇ, ਨਾ ਸਤ ਹਸਤੀ ਵੱਡੇ ਸੰਗਲ, ਵੀ ਵੱਡੇ ਵੱਡੇ ਮੋਟੇ ਮੋਟੇ ਸੰਗਲਾਂ ਦੇ ਨਾਲ ਵੀ ਇਸ ਸਰੀਰ ਨੂੰ ਬੰਨ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਅਸਲ ਦੇ ਵਿੱਚ ਬੰਨਣਾ ਸੀ ਮਨ ਨੂੰ, ਟਿਕਾਉਣਾ ਸੀ ਮਨ ਨੂੰ, ਸਰੀਰ ਨੂੰ ਸੰਗਲਾਂ ਦੇ ਨਾਲ ਬੰਨਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ।
ਨਾ ਸਤ ਗਾਈ ਕਾਹੋ ਚਰਹੇ।
ਸਿੱਧ ਕਹਿਣ ਲੱਗੇ ਜੀ, ਜੇ ਬੰਨਣ ਨਾਲ ਪ੍ਰਾਪਤੀ ਨਹੀਂ ਹੋਣੀ ਤੇ ਸਰੀਰ ਨੂੰ ਆਜ਼ਾਦ ਛੱਡਣ ਦੇ ਨਾਲ ਪ੍ਰਾਪਤੀ ਹੋ ਸਕਦੀ ਹੈ? ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਨਾ ਸਤ ਗਾਈ ਕਾਹੋ ਚਰੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਆਜ਼ਾਦ ਹੀ ਸਰੀਰ ਨੂੰ ਛੱਡਣ ਨਾਲ ਪ੍ਰਾਪਤੀ ਹੋਣੀ ਤੇ ਇਹ ਗਾਈਆਂ ਇਤਿਹਾਦਕ ਖੁੱਲੀਆਂ ਚਰਾਂਦਾ ਦੇ ਵਿੱਚ ਸਾਰੀ ਉਮਰ ਘਾਹ ਫੂਸ ਹੀ ਚਰਦੀਆਂ ਰਹਿੰਦੀਆਂ, ਫਿਰ ਉਹਨਾਂ ਨੂੰ ਪ੍ਰਾਪਤੀ ਹੋ ਜਾਣੀ ਸੀ। ਦੂਸਰਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਵੀ ਜੇ ਘਾਹ ਫੂਸ ਕੰਧ ਮੂਲ ਖਾ ਕੇ ਮਨੁੱਖ ਨੂੰ ਮਨੁੱਖ ਕਹੇ ਕਿ ਮੈਂ ਭੋਜਨ ਦਾ ਤਿਆਗ ਕਰ ਦਿੱਤਾ, ਇਸ ਤਰ੍ਹਾਂ ਵੀ ਪਰਮੇਸ਼ਰ ਦੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ।
ਜਿਸ ਹੱਥ ਸਿੱਧ ਦੇਵੈ ਜੇ ਸੋਈ।
ਫਿਰ ਸਿੱਧ ਕਹਿਣ ਲੱਗੇ ਸਤਿਗੁਰੂ, ਬੜੇ ਸਵਾਲ ਕੀਤੇ ਜੀ ਉਹਨਾਂ ਨੇ। ਓੜਕ ਨੂੰ ਕਹਿਣ ਲੱਗੇ ਵੀ ਆਪ ਜੀ ਦੱਸੋ ਵੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਣੀ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇੱਕੋ ਗੱਲ ਹੈ, ਜਿਸ ਹੱਥ ਸਿੱਧ ਦੇਵੈ ਜੇ ਸੋਈ। ਪਰਮੇਸ਼ਰ ਖੁਦ ਮਾਲਕ ਹੈ, ਹਰੇਕ ਦਾਤ ਦਾ ਮਾਦਾਤਾ ਉਹ ਪਰਿਪੂਰਨ ਪਰਮਾਤਮਾ ਆਪ ਹੈ। ਜਿਸ ਹੱਥ ਸਿੱਧ, ਜਿਸ ਦੇ ਹੱਥ ਵਿੱਚ ਰਿੱਧੀਆਂ ਸਿੱਧੀਆਂ ਮੁਕਤੀ ਦੀ ਦਾਤ ਅਭੇਦਤਾ ਦੀ ਦਾਤ ਹੈ, ਦੇਵੈ ਜੇ ਸੋਈ, ਗੁਰੂ ਦੁਆਰਾ ਬਖਸ਼ਿਸ਼ ਕਰਕੇ ਜਿਸ ਨੂੰ ਉਹ ਬਖਸ਼ਿਸ਼ ਕਰ ਦਿੰਦਾ ਹੈ।
ਜਿਸ ਨੂੰ ਦੇ ਤਿਸ ਆਏ ਮਿਲੈ।
ਜਿਸ ਨੂੰ ਫਿਰ ਉਹ ਗੁਰੂ ਦਾ ਮਿਲਾਪ ਕਰਵਾ ਦਿੰਦਾ, ਉਹ ਫਿਰ ਗੁਰੂ ਦੇ ਦਸਤੇ ਰਸਤੇ ਤੇ ਚੱਲ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਤਿਸ ਆਏ ਮਿਲੈ, ਉਹ ਮਨੁੱਖ ਫਿਰ ਮੈਨੂੰ ਆਣ ਕੇ ਮਿਲ ਜਾਂਦਾ, ਪਰਿਪੂਰਨ ਪਰਮਾਤਮਾ ਦੇ ਵਿੱਚ ਉਹ ਮਨੁੱਖ ਅਭੇਦ ਹੋ ਜਾਂਦਾ ਹੈ।
ਨਾਨਕ ਤਾ ਕਉ ਮਿਲੈ ਵਡਾਈ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਿੱਧੋ, ਪਰ ਇਹ ਵਡਿਆਈ ਤਾ ਕਉ ਮਿਲੈ ਵਡਾਈ, ਇਹ ਵਡਿਆਈ ਕਿਹੜੀ? ਪਰਮੇਸ਼ਰ ਦੀ ਪ੍ਰਾਪਤੀ ਦੀ, ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦੀ, ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ।
ਜਿਸ ਘਟ ਭੀਤਰ ਸ਼ਬਦ ਰਵੈ।
ਜਿਸ ਮਨੁੱਖ ਦੇ ਘਟ ਕਹੀਏ ਹਿਰਦਾ, ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਟਿਕ ਜਾਂਦਾ, ਜੋ ਬਾਰ ਬਾਰ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ, ਗੁਰੂ ਵੱਲੋਂ ਦਿੱਤੇ ਹੋਏ ਨਾਮ ਦੀ ਬੰਦਗੀ ਕਰਦਾ, ਉਸ ਨੂੰ ਜਪਦਾ ਰਵੈ, ਵਾਰ ਵਾਰ ਜਪਦਾ, ਹਰ ਵੇਲੇ ਜਪਦਾ, ਸ਼ਬਦ ਤੋਂ ਭਾਵ ਉਪਦੇਸ਼। ਜਿਸ ਮਨੁੱਖ ਦੇ ਅੰਦਰ ਹਰ ਵੇਲੇ ਗੁਰੂ ਦਾ ਉਪਦੇਸ਼ ਵਸਿਆ ਹੁੰਦਾ ਹੈ, ਉਸ ਨੂੰ ਹੀ ਪਰਮੇਸ਼ਰ ਦੀ ਪ੍ਰਾਪਤੀ ਅਭੇਦਤਾ ਪ੍ਰਾਪਤ ਹੁੰਦੀ ਹੈ।
ਸਭ ਘਟ ਮੇਰੇ ਹੋ ਸਭਨਾ ਅੰਦਰ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸਿੱਧੋ, ਉਸ ਪਰਿਪੂਰਨ ਪਰਮਾਤਮਾ ਦਾ ਤਾਂ ਇੰਜ ਕਹਿਣਾ ਹੈ ਕਿ ਸਭ ਘਟ ਮੇਰੇ, ਇਹ ਸਾਰੇ ਮਨੁੱਖਾਂ ਦੇ ਹਿਰਦੇ ਮੇਰੇ ਹੀ ਅਸਥਾਨ ਹਨ, ਹਉ ਸਭਨਾ ਅੰਦਰ, ਮੈਂ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਰਮਿਆ ਹੋਇਆ ਹਾਂ।
ਜਿਸੇ ਖੁਆਈ ਤਿਸ ਕੌਣ ਕਹੈ।
ਪਰ ਕੀਤੇ ਨਖਿੱਧ ਕਰਮਾਂ ਦਾ ਕਰਕੇ ਜਿਹੜੇ ਖੁੰਝ ਗਏ, ਉਹਨਾਂ ਨੂੰ ਫਿਰ ਕੌਣ ਉਪਦੇਸ਼ ਦੇ ਕੇ ਸਿੱਧੇ ਰਸਤੇ ਲਿਆ ਸਕੇ? ਭਾਵ ਕਿ ਪਰਮੇਸ਼ਰ ਮਿਹਰੀ ਕਰੇ, ਬਖਸ਼ਿਸ਼ ਕਰੇ, ਗੁਰੂ ਦਾ ਮਿਲਾਪ ਕਰਵਾ ਦੇਵੇ, ਉਹਨਾਂ ਨੂੰ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਜਿਸੇ ਦਿਖਾਲਾ ਵਾਟੜੀ।
ਨਹੀਂ ਤੇ ਜਿਨ੍ਹਾਂ ਨੂੰ ਕੀਤੇ ਕਰਮਾਂ ਦਾ ਕਰਕੇ ਇਹ ਧਰਮ ਦਾ ਰਸਤਾ ਹੀ ਭੁੱਲਿਆ ਹੋਇਆ ਹੈ।
ਤਿਸੇ ਭੁਲਾਵੇ ਕੌਣ।
ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰਕੇ, ਬਖਸ਼ਿਸ਼ ਕਰਕੇ ਸਿੱਧਾ ਦਿਖਾਲਾ ਵਾਟੜੀ ਸਹੀ ਰਸਤਾ ਦਿਖਾ ਦਿੱਤਾ, ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦਿਖਾ ਦਿੱਤਾ, ਗੁਰੂ ਦਾ ਮਿਲਾਪ ਕਰਵਾ ਦਿੱਤਾ, ਉਹਨਾਂ ਨੂੰ ਫਿਰ ਕੋਈ ਭੁਲਾ ਨਹੀਂ ਸਕਦਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸਤੇ ਤੋਂ। ਪਰ ਉਹਨਾਂ ਨੂੰ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਗੁਰੂ ਮਿਹਰਬਾਨ ਹੁੰਦਾ ਹੈ।
ਜਿਸੇ ਭੁਲਾਈ ਪੰਧ ਸਿਰ।
ਜਿਨ੍ਹਾਂ ਨੇ ਕਰਮ ਹੀ ਨਿਖੇਧ ਕਰ ਲਏ ਤੇ ਪਰਮੇਸ਼ਰ ਵੱਲੋਂ ਇਹ ਰਜਾ ਹੀ ਏਮਜ ਹੈ ਕਿ ਤੋਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹ ਉਹਨਾਂ ਵਾਸਤੇ ਜਿਨ੍ਹਾਂ ਨੂੰ ਪਰਮੇਸ਼ਰ ਰਸਤਾ ਦਿਖਾ ਦਿੰਦਾ, ਤੇ ਇੱਕ ਉਹ ਮਨ ਮੁੱਖਾਂ ਨੂੰ ਫਿਰ ਜਨਮ ਹੈ नानक हर पाए हले कर्म इन्ने ज्यादे माड़े कर बैठा भी होर जन्म लैने पैने होर जूनिया घूमनिया पैनिया। इस करके सच्चे पातशाह जी फरमाउंदे जिस भुलाई पंध सिर जिन्हां नूं कीते कर्मा दे अनुसार ओ परमेश्वर ही रस्ता भुला दिंदा है।
तिसे दिखावे कौन
उन्हां नूं फिर कोई रस्ता दिखा नहीं सकदा ओ परमेश्वर विच अभेद नहीं हो सकदे।
महला पहला
पहले पातशाह जी फरमान करदे हन
सो गिरही जो निग्रह करे।
इस शब्द दे विच पहला ते समुचे तौर ते सिद्धां ने सवाल कीते पर इस श्लोक दे विच ईश्वरनाथ जोगी ने सवाल कीता कि सतगुरु ए दसो पी तुसी कहिंदे हो पी गृहस्थ आश्रम ठीक है, गृहस्थी नूं वी परमेश्वर दी प्राप्ति हो सकदी है, प्रभाषा अंकत करो। ए ईश्वरनाथ जोगी ने सवाल कीता कि असल गृहस्थी कौन है। सच्चे पातशाह जी फरमाउंदे सो गिरही जो निग्रह करे। असल दे विच ओ गृहस्थी है जो धर्म दी किरत करदा है, नाम जपदा वंड छकदा पर इंद्रियां नूं रोक के रखदा विषय विकारां दे वलों, किसे भी ज्ञान इंद्रे कर्म इंद्रे नूं ओ मर्यादा तो बाहर नहीं जान दिंदा, सारिया दे उपर ही ओ निगाह रखदा है।
जाप तप संजम भीखिया कर
अगली तुक दे विच सच्चे पातशाह जी खोल दे भी किवें करदा है जप तप संजम। पहला ओ जप करदा है, गुरु दे दित्ते उपदेश दी कमाई करदा, बंदगी करदा, सिमरन करदा है, ते तप फिर ओ सेवा करदा है, तीसरा संजम रखदा शरीर दे हरेक ज्ञान इंद्रे कर्म इंद्रे जिवें अखां नक कन्न हथ पैर इन्हां सारिआं नूं संजम दे विच रखदा, इन्हां नूं किसे नूं वी मर्यादा तों बाहर नहीं जाण दिंदा, ते भिखिया करै गुरु दे कोलों परमेश्वर दे नाम दी ही भिखिया मंगणी करदा है।
पुन दान का करे शरीर
ए जो शरीर परमेश्वर ने दिता ना इस नूं केवल ते केवल पर उपकार वास्ते ही वरतदा है, अपने निजी स्वार्था वास्ते नहीं। ए नहीं के धियां पुत्रां दे वास्ते दूसरिआं दा हक मार के घर नूं लई आउंदा नहीं। असल गृहस्थी ओ है जो धर्म दी किरत करदा उस दे विचों दसवंध दूसरिआं नूं वंडदा है, पारोपकार करदा, ते इथों तक भी पारोपकार कर जांदा जिवें साडे नवें पातशाह धन श्री गुरु तेग बहादुर साहिब सच्चे पातशाह महाराज जी ने जदों हिंदू धर्म दे लोक आए ना भी साडे धर्म नूं खतरा, अपने शरीर दा ही दान दे दिता। सच्चे पातशाह जी कहिंदे इस तरह धर्म दी किरत करके उस दे विचों दसवंध दा पुन दान करे, लोड़ पैण ते इस शरीर दा ही दान कर देवे।
सो गिरही गंगा का नीर
असल दे विच ओ गृहस्थी गंगा दे पानी दे वांग पवित्र है जो जप तप संजम इन्हां सारिआं ते निगाह रखदा है।
बोलै ईसर सत स्वरूप
क्योंकि ए सवाल भी गृहस्थी कौन है प्रभाषा दसो, ईश्वरनाथ जोगी ने सवाल कीता सी, धन गुरु नानक देव साहिब सच्चे पातशाह महाराज इत्थे फिर ईश्वरनाथ जोगी नूं संबोधित हो करके कहिंदे हन कि हे ईश्वरनाथ जोगी ओ जो सत स्वरूप परिपूर्ण परमात्मा है
परम तंत मह रेक ना रूप
ओ जो वड्डा है ते जिस दी बाबत दसवें पातशाह जी ने मैं जिक्र कीता पे चक्कर चिहन अर बरन जात अर पात नहन जेह रूप अर अंग अर रेख पेख को कह ना सकत कहे, ओ परिपूर्ण परमात्मा दी प्राप्ति उस गृहस्थी नूं हो जांदी है।
महला पहला
सच्चे पातशाह जी अगे धन गुरु नानक देव साहिब सच्चे पातशाह जी कृपा करदे हन
सो आओ धूती जो धूपै आप
फिर ਦਾ ਸਿੱਧਾਂ ਦਾ ਗੁਰੂ ਗੋਰਖ ਨਾਥ ਸਵਾਲ ਕਰਦਾ ਕਿ ਉਹ ਧੂਤੀ ਕੌਣ ਹੈ, ਵਿਰਕਤ ਕੌਣ ਹੈ? ਗ੍ਰਿਸ਼ਤੀ ਬਾਰੇ ਤੇ ਤੁਸੀਂ ਦੱਸ ਦਿੱਤਾ, ਅਸਲ ਵਿਰਕਤ ਕੌਣ ਹੈ ਉਸ ਦੀ ਪਰਿਭਾਸ਼ਾ ਦੱਸੋ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਸੋ ਉਹ ਧੂਤੀ, ਅਸਲ ਵਿਰਕਤ ਉਹ ਹੈ। ਉਹ ਵਿਰਕਤ ਨਹੀਂ ਵੀ ਜੋ ਘਰ ਬਾਹਰ ਪਰਿਵਾਰ ਛੱਡ ਕੇ ਜੰਗਲਾਂ ਦੇ ਵਿੱਚ ਕੰਧ ਮੂਲ ਖਾਂਦਾ ਫਿਰੇ, ਰੁੱਖਾਂ ਦੇ ਪੱਤੇ ਖਾ ਲਵੇ ਤੇ ਕਵੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਨਹੀਂ, ਜੋ ਧੂਪ ਹੈ ਆਪ, ਜਿਵੇਂ ਧੂਪ ਉਹ ਦੂਸਰਿਆਂ ਨੂੰ ਸੁਗੰਧਿਤ ਕਰਨ ਵਾਸਤੇ, ਅਸਥਾਨ ਨੂੰ ਸੁਗੰਧਿਤ ਕਰਨ ਵਾਸਤੇ ਆਪਣੇ ਆਪ ਨੂੰ ਸਾੜ ਕੇ ਸਵਾਹ ਕਰ ਲੈਂਦੀ ਹੈ, ਧੂਪ ਹੈ ਆਪ। ਇਸੇ ਹੀ ਤਰ੍ਹਾਂ ਅਸਲ ਵਿਰਕਤੀ ਉਹ ਹੈ ਜੋ ਬੰਦਗੀ ਇੰਨੀ ਕਰੇ, ਅੰਦਰ ਬ੍ਰਹਮ ਅਗਨ ਦੇ ਨਾਲ ਸਾਰੇ ਵਿਸ਼ੇ ਵਿਕਾਰਾਂ ਨੂੰ ਹੀ ਅੰਦਰੋਂ ਸਾੜ ਲਵੇ।
ਭਿਖਿਆ ਭੋਜਨ ਕਰੇ ਸੰਤਾਪ,
ਤੇ ਉਸ ਦੇ ਅੰਦਰ ਫਿਰ ਦਰ ਦਰ ਤੇ ਜਾ ਕੇ, ਬਾਹਰੀ ਬਰਕਤ ਵਾਂਗ ਇਹ ਨਹੀਂ ਵੀ ਦਰ ਦਰ ਤੇ ਉਹ ਮੰਗਦਾ ਫਰੇ, ਉਸ ਦੇ ਅੰਦਰ ਇਹ ਖਵਾਇਸ਼ ਹੋਵੇ, ਮੰਗ ਗੁਰੂ ਕੋਲੋਂ ਇਹ ਕਰੇ, ਭਿਖਿਆ ਭੋਜਨ, ਪਰਮੇਸ਼ਰ ਦੇ ਨਾਮ ਦੀ ਭਿਖਿਆ ਹੀ ਮੰਗਣੀ ਕਰੇ। ਤੇ ਕਿਵੇਂ ਕਰੇ? ਸੰਤਾਪ, ਸੰ ਤੋਂ ਪਾਪ ਭਲੀ ਪ੍ਰਕਾਰ ਤੇ ਤਾਪ ਤਪ ਕਰੇ, ਗੁਰੂ ਧਾਰਨ ਕਰਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰੇ। ਅਸਲ ਦੇ ਵਿੱਚ ਉਹ ਫਿਰ ਗੁਰੂ ਕੋਲੋਂ ਪਰਮੇਸ਼ਰ ਦੇ ਨਾਮ ਦੀ ਇੰਜ ਭਿਖਿਆ ਮੰਗਣੀ ਕਰੇ।
ਆਉ ਹਟ ਪਟਣ ਮਹਿ ਭਿਖਿਆ ਕਰੇ,
ਆਓ ਤੋਂ ਭਾਵ ਪੁਨਾ ਫੇਰ, ਹੱਠ ਤੋਂ ਭਾਵ ਹਿਰਦਾ, ਪੱਟਣ ਤੋਂ ਭਾਵ ਸ਼ਹਿਰ। ਜਿਵੇਂ ਬਾਹਰੀ ਤੌਰ ਤੇ ਕੋਈ ਵਿਰਕਤ, ਕੋਈ ਸਾਧੂ ਸ਼ਹਿਰਾਂ ਦੇ ਵਿੱਚ, ਨਗਰਾਂ ਦੇ ਵਿੱਚ ਭਿਖਿਆ ਮੰਗਦਾ ਹੈ ਨਾ, ਅਸਲ ਵਿਰਕਤ ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਉਹ ਹੈ ਜੋ ਭਿਖਿਆ ਭੋਜਨ ਕਰੇ ਸੰਤਾਪ, ਪਰਮੇਸ਼ਰ ਦੇ ਨਾਮ ਦੀ ਭਿਖਿਆ ਮੰਗੇ, ਫਿਰ ਤਾਪ ਉਸ ਦੀ ਬੰਦਗੀ ਕਰੇ। ਫਿਰ ਆਓ, ਆਓ ਤੋਂ ਭਾਵ ਫਿਰ ਹੱਠ ਹਿਰਦਾ, ਹਿਰਦੇ ਰੂਪੀ ਸ਼ਹਿਰ ਦੇ ਵਿੱਚ ਭਿਖਿਆ ਕਰੇ, ਜੋ ਪਰਮੇਸ਼ਰ ਗੁਰੂ ਦੇ ਦੁਆਰਾ ਨਾਮ ਦੀ ਭਿਖਿਆ ਦਿੰਦਾ ਉਸ ਦਾ ਭੋਜਨ ਛਕਣਾ ਕਰੇ, ਉਸ ਦਾ ਪੁਨਾ ਪੁਨਾ ਅਭਿਆਸ ਕਰੇ।
ਸੋ ਆਉ ਧੂਤੀ ਸ਼ਿਵਪੁਰ ਚੜੇ,
ਉਹ ਵਿਰਕਤ ਸ਼ਿਵਪੁਰ ਚੜੇ, ਪਰਮੇਸ਼ਰ ਦੇ ਤੁਰਿਆ ਪਦ ਦੀ ਪ੍ਰਾਪਤੀ ਉਸ ਨੂੰ ਹੋ ਜਾਂਦੀ ਹੈ। ਅਥਵਾ ਉਹ ਧੋਤੀ ਉਹ ਵਿਰਕਤ ਸ਼ਿਵ ਕਹੀਏ ਜੋ ਸਮੁੱਚੀ ਸ੍ਰਿਸ਼ਟੀ ਦਾ ਕਰਤਾ ਹੈ, ਉਸ ਦੀ ਪੁਰੀ ਭਾਵ ਉਸ ਵਿੱਚ ਅਭੇਦ ਹੋ ਜਾਂਦਾ ਹੈ।
ਬੋਲੇ ਗੋਰਖ ਸਤ ਸਰੂਪ,
ਇਹ ਸਵਾਲ ਗੋਰਖ ਨਾਥ ਨੇ ਕੀਤਾ ਸੀ ਕਿ ਉਹ ਧੋਤੀ ਵਿਰਕਤ ਕੌਣ ਹੈ। ਸੱਚੇ ਪਾਤਸ਼ਾਹ ਜੀ ਫਿਰ ਉਸ ਦੀ ਪ੍ਰਸ਼ਨ ਦਾ ਉੱਤਰ ਦੇ ਕੇ, ਅਧੂਤ ਦੀ ਵਿਰਕਤ ਦੀ ਪਰਿਭਾਸ਼ਾ ਦੇ ਕਰਕੇ ਗੋਰਖਨਾਥ ਨੂੰ ਸੰਬੋਧਨ ਹੋ ਕਰਕੇ ਫਰਮਾਉਂਦੇ ਹਨ, ਬੋਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਗੋਰਖਨਾਥ, ਉਹ ਜੋ ਸਤ ਸਰੂਪ ਪਰਿਪੂਰਨ ਪਰਮਾਤਮਾ ਹੈ,
ਪਰਮ ਤੰਤ ਮਹਿ ਰੇਖ ਨਾ ਰੂਪ,
ਜੋ ਉੱਚਾ ਸਿਧਾਂਤ ਰੂਪ ਹੈ, ਜਿਸ ਦਾ ਕੋਈ ਰੇਖ ਨਹੀਂ, ਕੋਈ ਰੂਪ ਨਹੀਂ, ਕੋਈ ਚੱਕਰ ਨਹੀਂ, ਉਸ ਧੋਤੀ ਨੂੰ, ਵਿਰਕਤ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ।
ਮਹੱਲਾ ਪਹਿਲਾ,
ਕਿਰਪਾ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ,
ਸੋ ਉਦਾਸੀ ਜੇ ਪਾਲੇ ਉਦਾਸ।
ਗੋਪੀ ਚੰਦ ਸਿੱਧ ਨੇ ਸਵਾਲ ਕੀਤਾ ਕਿ ਉਦਾਸੀ ਕੌਣ ਹੈ, ਉਦਾਸੀ ਦੀ ਪਰਿਭਾਸ਼ਾ ਦੱਸੋ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਹ ਉਦਾਸੀ ਨਹੀਂ ਜੋ ਕੱਪੜੇ ਲਾ ਕੇ ਸਰੀਰ ਤੇ ਸਵਾਹ ਮਲ ਕੇ ਤੁਰਿਆ ਫਿਰੇ, ਕਵੇ ਕਿ ਮੈਂ ਉਦਾਸੀ ਹੋ ਗਿਆ, ਮੈਂ ਸੰਸਾਰ ਛੱਡ ਦਿੱਤਾ। ਸਤਿਗੁਰੂ ਕਹਿੰਦੇ ਨਹੀਂ, ਅਸਲ ਦੇ ਵਿੱਚ ਉਹ ਉਦਾਸੀ ਹੈ ਜੋ ਪਾਲੇ ਉਦਾਸ, ਪਾਲੇ ਤੋਂ ਭਾਵ ਪੈਦਾ ਕਰੇ, ਪ੍ਰਾਪਤ ਕਰੇ। ਕਿਹੜਾ ਉਦਾਸ? ਸੰਸਾਰ ਦੀਆਂ ਖਵਾਹਿਸ਼ਾਂ ਵੱਲੋਂ, ਸੰਸਾਰ ਵੱਲੋਂ ਉਪਰਾਮ ਹੋ ਜਾਵੇ, ਵਿਸ਼ੇ ਵਿਕਾਰਾਂ ਵੱਲੋਂ ਇੰਨਾ ਉਪਰਾਮ ਹੋ ਜਾਵੇ ਕਿ ਉਸ ਨੂੰ ਕਿਸੇ ਵਿਸ਼ੇ ਵਿਕਾਰ ਦਾ ਅੰਦਰ ਫੁਰਨਾ ਹੀ ਨਾ ਪੈਦਾ ਹੋਵੇ। ਇਸ ਤਰ੍ਹਾਂ ਪਾਲੇ ਉਦਾਸ ਉਪਰਾਮਤਾ ਪੈਦਾ ਕਰੇ, ਉਹ ਉਦਾਸੀ ਹੈ। ਅੱਗੇ ਸੱਚੇ ਪਾਤਸ਼ਾਹ ਜੀ ਵਿਆਖਿਆ ਕਰਦੇ ਕਿਵੇਂ,
ਅਰਧ ਉਰਦ ਕਰੇ ਨਿਰੰਜਨ ਵਾਸ,
ਅਰਧ ਸਾਹ ਅੰਦਰ ਆਉਂਦਿਆਂ ਤੇ ਸਾਹ ਬਾਹਰ ਜਾਂਦਿਆਂ, ਹਰੇਕ ਸਾਹ ਦੇ ਨਾਲ ਕਰੇ ਨਿਰੰਜਨ ਵਾਸ, ਨਿਰ ਅੰਜਨ ਜੋ ਕਾਲਕ ਤੋਂ ਰਹਿਤ। ਪਰਿਪੂਰਨ ਪਰਮਾਤਮਾ ਹਰੇਕ ਸਾਹ ਦੇ ਵਿੱਚ ਪਰਮੇਸ਼ਰ ਦੀ ਯਾਦ ਹੋਵੇ, ਪਰਮੇਸ਼ਰ ਦਾ ਵਾਸਾ ਹੋਵੇ, ਭਾਵ ਕੇ ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰੇ ਚਿੰਦ, ਹਰ ਸਾਹ ਦੇ ਨਾਲ ਭਾਵੇਂ ਅੰਦਰ ਆ ਰਿਹਾ ਭਾਵੇਂ ਬਾਹਰ ਜਾ ਰਿਹਾ ਪਰਮੇਸ਼ਰ ਦੀ ਯਾਦ ਜੁੜੀ ਹੋਵੇ। ਇਹ ਉਦਾਸੀ ਦੀ ਪਰਿਭਾਸ਼ਾ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ।
ਚੰਦ ਸੂਰਜ ਕੀ ਪਾਏ ਗੰਢ,
ਬੜੇ ਵਿਦਵਾਨਾਂ ਨੇ ਅਰਥ ਕੀਤੇ ਜੀ, ਚੰਦ ਸੂਰਜ ਕੀ ਪਾਏ ਗੰਢ, ਇੜਾ ਪਿੰਗਲਾ ਸੁਖਮਨਾ ਨਾਰੀ, ਪਰ ਸਮਾਂ ਸੀਮਤ ਹੈ। ਇੱਕ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਵੀ ਚੰਦ, ਚੰਦਰਮਾ ਦੀ ਚਾਂਦਨੀ ਉਹ ਠੰਡੀ ਹੁੰਦੀ ਹੈ, ਸ਼ੀਤਲਤਾ ਬਖਸ਼ਿਸ਼ ਕਰਦੀ ਹੈ, ਸੂਰਜ ਦੀਆਂ ਕਿਰਨਾਂ ਗਰਮ ਹੁੰਦੀਆਂ ਉਹ ਤਪਸ਼ ਪੈਦਾ ਕਰਦੀ ਹੈ। ਚੰਦ ਤੋਂ ਭਾਵ ਵੀ ਉਹ ਸਾਸ ਸਾਸ ਜਦੋਂ ਸਿਮਰਨ ਕਰੇਗਾ ਉਸ ਦੇ ਅੰਦਰ ਅਡੋਲਤਾ, ਚੰਦ ਤੋਂ ਭਾਵ ਲਿਆ ਸ਼ਾਂਤੀ ਸਹਿਜ ਅਡੋਲਤਾ, ਸੂਰਜ ਤੋਂ ਭਾਵ ਗਿਆਨ ਤਪਸ਼ ਕਿ ਗੁਰੂ ਦੇ ਗਿਆਨ ਵੀ ਉਸ ਦੇ ਕੋਲ ਹੋਵੇ ਪਰ ਉਸ ਦੇ ਕੋਲ ਸ਼ਾਂਤੀ ਸਹਿਜ ਅਡੋਲਤਾ ਹੀ ਹੋਵੇ। ਪਾਏ ਗੰਢ, ਉਸ ਦੇ ਕੋਲ ਗੁਰੂ ਦਾ ਬਖਸ਼ਿਆ ਗਿਆਨ ਵੀ ਹੋਵੇ, ਉਸ ਦੇ ਦੁਆਰਾ ਗੁਰੂ ਦੇ ਗਿਆਨ ਦੁਆਰਾ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਦੀ ਕਮਾਈ ਵੀ ਕਰੇ ਪਰ ਅੰਦਰ ਸ਼ਾਂਤੀ ਵੀ ਹੋਵੇ, ਸਹਿਜ ਵੀ ਹੋਵੇ, ਅਡੋਲਤਾ ਹੀ ਹੋਵੇ। ਪਾਏ ਗੰਢ, ਇਹਨਾਂ ਦਾ ਸੰਮਿਲਿਤ ਹੋਵੇ ਤੇ ਸ਼ਾਂਤੀ ਵੀ ਹੋਵੇ, ਗਿਆਨ ਵੀ ਹੋਵੇ, ਇਹਨਾਂ ਨੂੰ ਅੰਦਰ ਇਕੱਠਿਆਂ ਰੱਖਣ ਦੀ ਯੋਗਤਾ ਰੱਖੇ।
ਇਸ ਉਦਾਸੀ ਕਾ ਪੜੈ ਨਾ ਕੰਧ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕੰਧ ਤੋਂ ਭਾਵ ਸਰੀਰ, ਤਿਸ ਉਦਾਸੀ ਕਾ, ਉਸ ਉਦਾਸੀ ਕਾ ਪੜੈ ਨਾ ਕੰਧ, ਪੜੈ ਪਵੈ ਨਾ ਕੰਧ, ਪੈਂਦਾ ਨਹੀਂ ਸਰੀਰ, ਭਾਵ ਉਹ ਉਦਾਸੀ ਫਿਰ ਵਾਰ ਵਾਰ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਸਰੀਰ ਧਾਰ ਕੇ ਨਹੀਂ ਆਉਂਦਾ।
ਬੋਲੇ ਗੋਪੀ ਚੰਦ ਸਤ ਸਰੂਪ,
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਗੋਪੀ ਚੰਦ ਨੇ ਸਵਾਲ ਕੀਤਾ ਸੀ, ਫਰਮਾਉਂਦੇ ਹਨ ਕਿ ਹੇ ਗੋਪੀ ਚੰਦ, ਉਹ ਸਤ ਸਰੂਪ ਪਰਿਪੂਰਨ ਪਰਮਾਤਮਾ ਜੋ ਹੈ,
ਪਰਮ ਤੰਤ ਬਹਿਰੇਕ ਨਾ ਰੂਪ,
ਉਸ ਨੂੰ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਦਾ ਕੋਈ ਚੱਕਰ ਨਹੀਂ, ਕੋਈ ਚਿਹਰਨ ਨਹੀਂ, ਕੋਈ ਵਰਨ ਨਹੀਂ, ਕੋਈ ਜਾਤ ਨਹੀਂ, ਜੋ ਨਿਰ ਆਕਾਰ ਜੋ ਨਿਰੰਕਾਰ ਹੈ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਇਹ ਸ਼ਬਦ ਅੱਗੇ ਹੋਰ ਪੌੜੀ ਕਾਫੀ ਲੰਬੇਰਾ ਪਰ ਸਮਾਂ ਸੀਮਤ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਕਰਨ ਇਸੇ ਹੀ ਇੱਥੇ ਹੀ ਕਥਾ ਨੂੰ ਵਿਸ਼ਰਾਮ ਦੇਈਏ। ਅਗਲੀ ਜੋ ਲੜੀਵਾਰ ਕਥਾ ਉਹ ਅਗਲੇ ਵਿਦਵਾਨ ਜਾਣ ਕਰਨਗੇ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਪ ਸਮੂਹ ਸੰਗਤ ਦਾ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿਰੇਖ ਨਾ ਰੂਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।